करो अपन आप विचार। साडा अज दा गुरबाणी विचार रोसे गिले भाग पहला। अकाल पुरख आप निरंजन ते निर्मल है, साडे विच उस दी जोत प्रवेश है, सो ए भी निर्मल है। साडी जोत दे उदाले होमे दा गिलाफ चढ़िया होया है, क्योंकि ये होमे कूड़ी ते मैली माया विच्चों उपजी है, इसलिए साड़ी होमे भी मैली है। दूजे लफ्जां विच साड़े अंतर आत्मे इलाही जोत निर्मल है, पर इदे उदाले जो होमे दा उछाड़ चढ़िया होया है ये मैला है। ज्यों ज्यों साड़ा होमे वेड़िया मन माया विच विचरदा है, गलतान हुंदा है, त्यों त्यों साडे मन नूं वधेरे माइकी मैल चढ़दी जांदी है। जेकर साफ कपड़े उत्ते मैल दा कोई दाग लग्या होवे तां इह मैल दा दाग धूड़ नूं पकड़दा है अते ओह दाग होर गाढ़ा हुंदा जांदा है। मक्खियां आदि भी मैली ते गंदी थां उत्ते ही बहिंदियां हन। सो दूजियां दे औगणा दे असर नूं ग्रहण करन दी बिरती ए साडे मन दे मलीन होण दी कसवट्टी है। सानू पता किवें लगे कि साडा मन साफ है जां मलीन है? दूजियां दे औगणा दे असर नूं ग्रहण करन दी बिरती ए साडे मन दे मलीन होण दी कसवट्टी है। ਇਸੇ ਤਰ੍ਹਾਂ ਜੇਕਰ ਸਾਡੇ ਮਨ ਉੱਤੇ ਮਾਇਕੀ ਮੈਲ ਲੱਗੀ ਹੋਵੇ ਤਾਂ ਇਹ ਹੋਰਨਾਂ ਮੈਲੀਆਂ ਵਸਤੂਆਂ ਦਾ ਅਸਰ ਲੈਂਦਾ ਹੈ, ਕਬੂਲਦਾ ਹੈ, ਇਹਦੇ ਨਾਲ ਸਾਡਾ ਮਨ ਹੋਰ ਮੈਲਾ ਹੁੰਦਾ ਜਾਂਦਾ ਹੈ। ਸੋ ਮਾਇਆ ਵਿੱਚ ਵਿਚਰਦਿਆਂ ਹੋਇਆਂ ਕਈ ਜਨਮਾਂ ਦੇ ਮਾਇਕੀ ਅਸਰ ਹੇਠ ਇਹ ਸਾਡਾ ਮਨ ਕਾਲਾ ਸਿਆਹ ਅਤੇ ਮਨੂਰ ਹੁੰਦਾ ਜਾਂਦਾ ਹੈ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਹੋਮੇ ਮਾਇਆ ਮੈਲ ਹੈ, ਮਾਇਆ ਮੈਲ ਪ੍ਰੀ ਜੈ ਰਾਮ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹ। ਕਾਇਆ ਕਸੁੱਧ ਹੋਮੇ ਮਲ ਲਾਈ, ਜੇ ਸੌ ਧੋਵੇ ਤਾਂ ਮੈਲ ਨਾ ਜਾਈ। ਜਿਵੇਂ ਕਾਲੀ ਐਨਕ ਨਾਲ ਸਾਨੂੰ ਸਾਰੀਆਂ ਚੀਜ਼ਾਂ ਕਾਲੀਆਂ ਦਿਸਦੀਆਂ ਹਨ ਭਾਵੇਂ ਉਹ ਕਿਸੇ ਵੀ ਰੰਗ ਦੀਆਂ ਹੋਣ, ਇਸੇ ਤਰ੍ਹਾਂ ਸਾਡੇ ਮਨ ਉੱਤੇ ਜਦੋਂ ਮਾਇਕੀ ਮੈਲ ਦੀ ਕਾਲੀ ਐਨਕ ਚੜ੍ਹੀ ਹੁੰਦੀ ਹੈ ਤਾਂ ਇਸ ਕਾਰਨ ਸਾਨੂੰ ਸਭ ਵਸਤੂਆਂ ਕਾਲੀਆਂ ਜਾਂ ਮੈਲੀਆਂ ਹੀ ਦਿਸਦੀਆਂ ਹਨ। ਇਸ ਲਈ ਅਸੀਂ ਕਿਸੇ ਵੀ ਵਸਤੂ ਦੀ ਚੰਗਿਆਈ ਜਾਂ ਉਹਦੀ ਅਸਲੀਅਤ ਨੂੰ ਦੇਖਣ ਤੋਂ ਅਸਮਰਥ ਹੋ ਜਾਂਦੇ ਹਾਂ। ਸਾਡੇ ਮਨ ਦੀ ਐਸੀ ਮੈਲੀ ਅਵਸਥਾ ਨੂੰ ਹੀ ਬਾਣੀ ਵਿੱਚ ਭਰਮ ਭੁਲਾਵਾ ਵੀ ਕਿਹਾ ਗਿਆ ਹੈ। ਨਾਮ ਬਿਨਾਂ ਸਭ ਜਗ ਹੈ ਮੈਲਾ, ਦੂਜੈ ਭਰਮ ਪੱਤ ਖੋਈ। ਅਗਿਆਨ ਅੰਧੇਰੈ ਸੂਜਸ ਨਾਹੀ, ਬੋੜ ਬੋੜ ਪਰਮਾਤਾ। ਐਸੀ ਭਰਮ ਭੁਰਾਵੇ ਵਾਲੀ ਦ੍ਰਿਸ਼ਟੀ ਨਾਲ ਸਾਨੂੰ ਚੰਗੀ ਉੱਤਮ ਦੈਵੀ ਵਸਤੂ ਜਾਂ ਚੰਗੇ ਗੁਣਾਂ ਦੀ ਸੋਝੀ ਨਹੀਂ ਹੋ ਸਕਦੀ, ਬਲਕਿ ਅਸੀਂ ਇਹਨਾਂ ਦੇ ਗੁਣਾਂ ਨੂੰ ਵੀ ਆਪਣੀ ਮੈਲੀ ਦ੍ਰਿਸ਼ਟੀ ਦੀ ਰੰਗਤ ਚਾੜ ਲੈਂਦੇ ਹਾਂ। ਇਸੇ ਭਰਮ ਭੁਲਾਵੇ ਵਾਲੀ ਹਾਲਤ ਨੂੰ ਹੀ ਅਗਿਆਨਤਾ ਕਿਹਾ ਗਿਆ ਹੈ। ਇਹ ਕਿੰਨੀ ਦੁਖਦਾਈ ਅਤੇ ਹਾਸੋਹੀਣੀ ਗੱਲ ਹੈ ਕਿ ਜੀਵ ਦੇ ਅੰਤਰ ਆਤਮੇ ਤਾਂ ਇਲਾਹੀ ਨਿਰਮਲ ਜੋਤ ਦੇ ਪ੍ਰਵੇਸ਼ ਹੁੰਦਿਆਂ ਵੀ ਅਸੀਂ ਆਪਣੀ ਹਉਮੈ ਦੇ ਆਪਣੇ ਭਰਮ ਦੇ ਹਨੇਰ ਅਤੇ ਅਗਿਆਨਤਾ ਵਿੱਚ ਹੀ ਪਲਚ ਪਲਚ ਕੇ ਸਾਰਾ ਜੀਵਨ ਖੁਆਰ ਹੁੰਦੇ ਰਹਿੰਦੇ ਹਾਂ। ਭੁੱਲੀ ਫਿਰੈ ਦਿਸੰਤਰੀ, ਭੁੱਲੀ ਗ੍ਰਹਿ ਤਜ ਜਾਏ, ਭੁੱਲੀ ਡੂੰਗਰ ਥਲ ਚੜ੍ਹੇ, ਪਰ ਮੈਂ ਮਨ ਡੋਲਾਏ, ਧੁਰੋਂ ਵਿਛੁੰਨੀ ਕਿਉਂ ਮਿਲੈ, ਗਰਭ ਮੁੱਠੀ ਬਿਲ ਲਾਏ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਆਤਮ ਰਾਮ ਨਾ ਪੂਜਨੀ, ਦੂਜੇ ਕਿਉਂ ਸੁਖ ਹੋਏ, ਹੋਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢੇ ਧੋਏ, ਨਾਨਕ ਬਿਨ ਨਾਵੇਂ ਮੈਲਿਆ ਮੂਏ, ਜਨਮ ਪਦਾਰਥ ਖੋਏ। ਇਸ ਅਗਿਆਨਤਾ ਦੇ ਭਰਮ ਵਿੱਚ ਸਾਨੂੰ ਕਿਸੇ ਵੀ ਉਚੇਰੇ ਚੰਗੇਰੇ ਸੁਹਣੇਰੇ ਦੈਵੀ ਖਿਆਲਾਂ ਜਾਂ ਗੁਣਾਂ ਉੱਤੇ ਯਕੀਨ ਨਹੀਂ ਆਉਂਦਾ, ਸ਼ਰਧਾ ਭਾਵਨੀ ਨਹੀਂ ਆਉਂਦੀ ਅਤੇ ਐਵੇਂ ਉੱਪਰੇ ਜਿਹੇ ਮਨ ਨਾਲ ਹੀ ਅਸੀਂ ਧਾਰਮਿਕ ਠਾਠਾ ਬਾਗਾ ਜਿਹਾ ਕਰ ਛੱਡਦੇ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣਾ, ਬਾਹਰੋਂ ਮਲਮਲ ਧੋਵੈ, ਕਿਰਿਆਚਾਰ ਕਰੇ ਖੱਟ ਕਰਮਾ, ਇਤਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋਮੈ ਬਿਨ ਗੁਰ ਬਾਜੀ ਹਾਰੀ। ਮਾਇਆ ਭੁੱਲੇ ਸਿੱਧ ਫਿਰੇ, ਸਮਾਧ ਨਾ ਲੱਗੈ ਸੁਭਾਏ, ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਏ। ਸੋ ਐਸੇ ਮੈਲੇ ਮਨ ਦੇ ਵਿੱਚੋਂ ਫਿਰ ਨੀਵੇਂ ਅਤੇ ਮਲੀਨ ਖਿਆਲ ਜਾਂ ਰੁਚੀਆਂ ਹੀ ਉਪਜਦੀਆਂ ਹਨ, ਜਿਵੇਂ ਕਿ ਸ਼ੱਕ, ਸ਼ਿਕਾਇਤ, ਰੋਸੇ, ਗਿਲੇ, ਸਾੜਾ, ਕਾੜਾ, ਕੁਲਝਣਾ, ਘਿਰਣਾ, ਵੈਰ, ਵਿਰੋਧ, ਝਗੜੇ, ਬਦਲੇ ਆਦਿ। ਇਹ ਸਾਰੀਆਂ ਵਾਸ਼ਨਾਵਾਂ ਮੈਲੇ ਮਨ ਦੇ ਵਿੱਚੋਂ ਉਪਜਦੀਆਂ ਹਨ। ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ, ਬੇਇਨਸਾਫੀ, ਕੋਈ ਕਪਟ, ਮੁਖਾਲਫਤ, ਘਿਰਨਾ, ਨਿੰਦਾ ਜਾਂ ਦੁਰਵਿਵਹਾਰ ਕਰੇ ਤਾਂ ਮਨ ਨੂੰ ਠੇਸ ਪੁੱਜਣ 'ਤੇ ਉਸ ਸ਼ਖਸ ਦੇ ਪ੍ਰਤੀ ਸਾਡੇ ਮਨ ਵਿੱਚ ਰੋਸ ਉਤਪੰਨ ਹੋ ਜਾਂਦਾ ਹੈ। ਅਸਲ ਵਿੱਚ ਰੋਸ ਦਾ ਮੁੱਢਲਾ ਕਾਰਨ ਜੀਵ ਦੀ ਹਉਮੈ, ਜੀਵ ਦੀ ਈਗੋ ਹੈ। ਹਉਮੈ ਹੀ ਆਦਰ ਮਾਣ, ਆਸਾ, ਮਨਸਾ, ਕਲਪਨਾ ਦੀ ਜੜ੍ਹ ਹੈ। ਜਦ ਇਹ ਪੂਰੀ ਨਹੀਂ ਹੁੰਦੀ ਤਾਂ ਮਨ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਉਹਦੇ ਨਾਲ ਰੋਸ, ਸ਼ਿਕਾਇਤ, ਨਾਰਾਜ਼ਗੀ, ਨਫ਼ਰਤ, ਵੈਰ, ਵਿਰੋਧ, ਝਗੜਾ, ਟਾਕਰਾ ਆਦਿ ਕਰਨ ਲੱਗ ਪੈਂਦਾ ਹੈ। ਇਹ ਰੋਸ ਦੁਨਿਆਵੀ ਜੀਵਾਂ ਨਾਲ ਹੋਣੇ ਤਾਂ ਸੁਭਾਵਕ ਹੀ ਹਨ, ਪਰ ਕਦੀ ਕਦੀ ਤਾਂ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸੰਤਾਂ, ਸਾਧਾਂ, ਪੀਰਾਂ, ਪੈਗੰਬਰਾਂ, ਗੁਰੂਆਂ, ਅਵਤਾਰਾਂ, ਇੱਥੋਂ ਤੱਕ ਕਿ ਰੱਬ ਨਾਲ ਵੀ ਰੋਸ ਕਰਨ ਤੋਂ ਨਹੀਂ ਝਿਜਕਦੇ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਰਚਾਏ ਦਾ ਆਪਣੇ ਘਰ ਲੁਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ, ਅੰਦਿਨ ਜਲੈ ਸਦਾ ਦੁੱਖ ਪਾਏ। ਜਦ ਕੋਈ ਸਾਡੇ ਨਾਲ ਐਸਾ ਵਤੀਰਾ ਕਰਦਾ ਹੈ ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਜਾਂ ਜਿਸ ਕਾਰਨ ਸਾਡੀ ਹਉਮੈ ਅਥਵਾ ਮੈਂ ਮੇਰੀ ਨੂੰ ਠੇਸ ਵੱਜਦੀ ਹੋਵੇ ਤਾਂ ਸਾਡੇ ਅੰਦਰ ਨਾਰਾਜ਼ਗੀ, ਸ਼ਿਕਾਇਤ ਅਤੇ ਰੋਸ ਉਪਜਦੇ ਹਨ। ਅਸਲ ਵਿੱਚ ਸਾਡਾ ਹਉਮੈ ਨਾਲ ਰੰਗਿਆ ਮਨ ਦੂਜਿਆਂ ਦੇ ਚੰਗੇ ਮਾੜੇ ਵਤੀਰੇ ਦਾ ਬਾਹਰਲਾ ਅਸਰ ਲੈਂਦਾ ਹੈ ਅਤੇ ਸਾਡੀ ਹਉਮੈ ਦੀਆਂ ਸੂਖਮ ਤਾਰਾਂ ਰੋਸ ਦੀਆਂ ਤਰੰਗਾਂ ਨਾਲ ਆਪਣੇ ਆਪ ਵੱਜਣ ਲੱਗ ਪੈਂਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਰੋਸੇ ਗਿਲਿਆਂ ਨੂੰ ਯਾਦ ਕਰਦੇ ਹਾਂ ਜਾਂ ਇਹਨਾਂ ਦਾ ਮੁੜ ਮੁੜ ਕੇ ਅਭਿਆਸ ਕਰਦੇ ਹਾਂ, ਘੋਟਦੇ ਹਾਂ, ਤਿਉਂ ਤਿਉਂ ਇਹ ਰੋਸ ਸਾਡਾ ਸੁਭਾਅ ਜਾਂ ਸਾਡੇ ਜੀਵਨ ਦਾ ਇੱਕ ਅੰਗ ਬਣ ਜਾਂਦਾ ਹੈ ਅਤੇ ਸਾਡੇ ਅੰਤਸ਼ਕਰਨ ਵਿੱਚ ਇਹ ਰੋਸ ਧਸ ਵਸ ਰਸ ਜਾਂਦੇ ਹਨ। ਇਉਂ ਇਸ ਕਮਾਏ ਹੋਏ ਰੋਸ ਦੇ ਭਾਵ ਸਾਡੀ ਸ਼ਖਸੀਅਤ, ਸਾਡੀ ਪਰਸਨੈਲਿਟੀ ਬਣ ਜਾਂਦੀ ਹੈ। ਇਹ ਦ੍ਰਿੜ ਹੋਏ ਹੋਏ ਰੋਸ ਜਦੋਂ ਸਾਡੇ ਨਿਮਨ ਚੇਤਨ ਮਨ, ਸਬਕੌਂਸ਼ੀਅਸ ਮਾਈਂਡ ਵਿੱਚ ਉੱਤਰ ਜਾਂਦੇ ਹਨ ਤਾਂ ਇਹ ਸਾਡੇ ਖਿਆਲਾਂ, ਸਾਡੀ ਚਿਤਵਨੀ, ਸੋਚਣੀ, ਸਾਡੇ ਫੈਸਲੇ, ਸਾਡੇ ਵਿਵਹਾਰ, ਕਰਮ ਧਰਮ ਅਰਥਾਤ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਇਹਨਾਂ ਦਾ ਹੀ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਇਹਦਾ ਨਤੀਜਾ ਜੀਵ ਲਈ ਅਤਿਅੰਤ ਹਾਨੀਕਾਰਕ ਹੋ ਨਿਬੜਦਾ ਹੈ ਕਿਉਂਕਿ ਇਹਨਾਂ ਰੋਸੇ ਗਿਲਿਆਂ ਕਾਰਨ ਹੀ ਸਹਿਜੇ ਸਹਿਜੇ ਸਾਡਾ ਮਨ ਅਤੇ ਸਰੀਰ ਵੀ ਰੋਗੀ ਹੋ ਜਾਂਦੇ ਹਨ। ਇਸ ਬਾਬਤ ਇੱਕ ਸਿੱਖਿਆਦਾਇਕ ਉਦਾਹਰਣ ਗੁਰਮੁਖ ਪਿਆਰਿਆਂ ਨੇ ਇੱਥੇ ਲਿਖਿਆ ਹੈ ਜੋ ਕਿ ਇੱਕ ਮੈਗਜ਼ੀਨ ਰੀਡਰਸ ਡਾਇਜੈਸਟ ਵਿੱਚ ਇਉਂ ਛਪਿਆ ਸੀ ਕਿ ਅਮਰੀਕਾ ਵਿੱਚ ਦੋ ਸਹੇਲੀਆਂ ਬੜੇ ਪਿਆਰ ਨਾਲ ਰਹਿੰਦੀਆਂ ਸਨ ਜਿਨ੍ਹਾਂ ਦਾ ਇੱਕ ਦੂਸਰੇ ਤੋਂ ਵਿਛੜਨਾ ਵੀ ਔਖਾ ਸੀ। ਕੁਝ ਸਮਾਂ ਪਾ ਕੇ ਉਹਨਾਂ ਵਿੱਚ ਦਵੈਤ ਆ ਗਈ ਜਿਹੜੀ ਵੱਧਦੀ ਵੱਧਦੀ ਬੜੀ ਘਿਰਣਤ ਦੁਸ਼ਮਣੀ ਵਿੱਚ ਬਦਲ ਗਈ। ਉਹਨਾਂ ਵਿੱਚੋਂ ਇੱਕ ਨੂੰ ਜੋੜਾਂ ਵਿੱਚ ਦਰਦਾਂ ਇੰਨੀਆਂ ਵੱਧ ਗਈਆਂ ਕਿ ਉਹਦੇ ਲਈ ਉੱਠਣਾ, ਬੈਠਣਾ, ਹਿੱਲਣਾ, ਜੁਲਣਾ ਅਤਿਅੰਤ ਦੁਖਦਾਈ ਹੋ ਗਿਆ। ਉਹਨੇ ਬਹੁਤ ਇਲਾਜ ਕਰਾਏ ਪਰ ਕੋਈ ਫਾਇਦਾ ਨਾ ਹੋਇਆ। ਆਖਰ ਉਹ ਕਿਸੇ ਮਾਨਸਿਕ ਡਾਕਟਰ ਕੋਲ ਗਈ। ਉਸਨੇ ਸਾਰੀ ਖੋਜ ਕਰਕੇ ਕਿਹਾ ਕਿ ਤੇਰਾ ਇਲਾਜ ਦਵਾਈਆਂ ਨਾਲ ਹਰਗਿਜ਼ ਨਹੀਂ ਹੋ ਸਕਦਾ, ਤੇਰਾ ਇੱਕੋ ਇੱਕ ਇਲਾਜ ਹੈ ਜੋ ਤੂੰ ਆਪ ਕਰ ਸਕਦੀ ਹੈ। ਉਹ ਹੈ ਕਿ ਤੂੰ ਆਪਣੀ ਸਹੇਲੀ ਲਈ ਸਾਰੇ ਰੋਸੇ ਗਿਲੇ ਭੁਲਾ ਕੇ ਉਹਨੂੰ ਪਹਿਲੇ ਵਾਂਗ ਪਿਆਰ ਕਰ। ਪਹਿਲਾਂ ਤਾਂ ਉਹ ਬੜੀ ਔਖੀ ਹੋਈ ਕਿ ਇਹ ਗੱਲ ਕਦਾਚਿਤ ਨਹੀਂ ਹੋ ਸਕਦੀ, ਪਰ ਮਰਤਾ ਕਿਆ ਨਾ ਕਰਤਾ ਅਨੁਸਾਰ ਜਦੋਂ ਦਰਦਾ ਨੇ ਅਤਿਅੰਤ ਦੁਖੀ ਕੀਤਾ ਤਾਂ ਉਹ ਸਾਰੇ ਰੋਸੇ ਗਿਲੇ ਭੁਲਾ ਕੇ ਆਪਣੀ ਸਹੇਲੀ ਦੇ ਗੱਲ ਜਾ ਲੱਗੀ। ਫਿਰ ਉਹ ਦੋਵੇਂ ਉਸੇ ਤਰ੍ਹਾਂ ਪਿਆਰ ਵਿੱਚ ਰਹਿਣ ਲੱਗੀਆਂ। ਨਤੀਜਾ ਇਹ ਹੋਇਆ ਕਿ ਦਰਦਾਂ ਘਟਦੀਆਂ ਘਟਦੀਆਂ ਕੁਝ ਮਹੀਨਿਆਂ ਵਿੱਚ ਬਿਲਕੁਲ ਹਟ ਗਈਆਂ। ਇਹੋ ਜਿਹੀਆਂ ਘਟਨਾਵਾਂ ਆਮ ਹੀ ਸਾਡੀ ਜ਼ਿੰਦਗੀ ਵਿੱਚ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਮਾਨਸਿਕ ਰੋਗ ਵੀ ਕੋੜ ਜਾਂ ਤਪਦਿਕ ਦੀ ਤਰ੍ਹਾਂ ਦੀਰਘ ਅਤੇ ਲਾ ਇਲਾਜ ਹੋ ਜਾਂਦੇ ਹਨ। ਹੁਣ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਸਰੀਰ ਦੀ ਮੌਤ ਹੋਣ ਦੇ ਨਾਲ ਖਤਮ ਹੋ ਜਾਂਦੇ ਹਨ, ਪਰ ਇਹਨਾਂ ਮਾਨਸਿਕ ਦੀਰਘ ਰੋਗਾਂ ਦੀ ਬੁਨਿਆਦ ਕਿਉਂਕਿ ਸਾਡੇ ਅੰਤਸ਼ਕਰਨ ਵਿੱਚ ਧੱਸੀ ਹੋਣ ਕਰਕੇ ਇਹ ਸਾਡੇ ਅਗਲੇ ਜਨਮਾਂ ਵਿੱਚ ਹੀ ਸਾਡੇ ਨਾਲ ਜਾਂਦੇ ਹਨ। ਅਗਲੇ ਜੀਵਨ ਨੂੰ ਇਹ ਅਤਿਅੰਤ ਦੁਖਦਾਈ ਬਣਾ ਦਿੰਦੇ ਹਨ। ਇਉਂ ਇਹਨਾਂ ਮਾਨਸਿਕ ਰੋਗਾਂ ਦਾ ਜ਼ਹਿਰੀਲਾ ਚੱਕਰ ਚੱਲਦਾ ਰਹਿੰਦਾ ਹੈ। ਜਦੋਂ ਸਾਡੇ ਰੋਸੇ ਸ਼ਿਕਾਇਤਾਂ ਘਿਰਨਾ ਆਦਿ ਦਾ ਇੰਨਾ ਭਿਆਨਕ ਨਤੀਜਾ ਨਿਕਲਦਾ ਹੈ ਤਾਂ ਇਹਦੇ ਤੋਂ ਬਚਣ ਲਈ ਸਾਨੂੰ ਡੂੰਘੀ ਵਿਚਾਰ ਅਤੇ ਉੱਦਮ ਕਰਨ ਦੀ ਜ਼ਰੂਰਤ ਹੈ। ਪਰਮਾਰਥਿਕ ਪੰਥੀਆਂ ਲਈ ਤਾਂ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਮਨ ਦੇ ਸਾਰੇ ਰੋਸੇ ਗਿਲੇ ਸ਼ਿਕਾਇਤਾਂ ਨਾਰਾਜ਼ਗੀਆਂ ਨੂੰ ਪੂਰੀ ਤਰ੍ਹਾਂ ਭੁਲਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਜਿੰਨਾ ਚਿਰ ਤੱਕ ਸਾਡੇ ਮਨ ਅਤੇ ਅੰਤਸ਼ਕਰਨ ਨਿਰਮਲ ਨਹੀਂ ਹੁੰਦਾ ਉਦੋਂ ਤੱਕ ਸਾਡੇ ਹਿਰਦੇ ਵਿੱਚ ਭਗਤੀ ਭਾਵਨਾ ਉਤਪੰਨ ਹੀ ਨਹੀਂ ਹੋ ਸਕਦੀ। ਤਾਂ ਹੀ ਗੁਰਬਾਣੀ ਵਿੱਚ ਇਉਂ ਫਰਮਾਇਆ ਹੈ, ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤਿ ਅਨਦਿਨ ਹਿਰਦੈ ਰਵੀਜੈ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਸਾਡਾ ਮਨ ਪਾਣੀ ਦੀ ਤਰ੍ਹਾਂ ਚੰਚਲ ਹੈ, ਇਹ ਹਰ ਤਰ੍ਹਾਂ ਦੇ ਬਾਹਰਲੇ ਅਤੇ ਅੰਦਰਲੇ ਅਸਰ ਲੈਂਦਾ ਰਹਿੰਦਾ ਹੈ। ਇਹਨਾਂ ਅਸਰਾਂ ਦਾ ਅਭਿਆਸ ਕਰ ਕਰਕੇ ਇਹਨਾਂ ਨੂੰ ਸਾਂਭ ਕੇ ਰੱਖਦਾ ਹੈ। ਇਸ ਤਰ੍ਹਾਂ ਇਹਨਾਂ ਅਸਰਾਂ ਦੇ ਆਧਾਰ 'ਤੇ ਹੀ ਇਹ ਮੈਲਾ ਜਾਂ ਨਿਰਮਲ ਹੁੰਦਾ ਹੈ। ਇਹਨਾਂ ਬਦਲਦੀਆਂ ਅਵਸਥਾਵਾਂ ਦਾ ਸਭ ਤੋਂ ਸ਼੍ਰੋਮਣੀ ਨੁਕਤਾ ਹੈ ਮਨ ਦਾ ਬਾਹਰਲਾ ਅਸਰ ਲੈਣਾ। ਇਹ ਬਾਹਰਲਾ ਅਸਰ ਸਾਡੀ ਹਉਮੈ ਲੈਂਦੀ ਹੈ। ਉਦਾਹਰਣ ਦੇ ਤੌਰ 'ਤੇ ਇੱਕ ਸਾਖੀ ਹੈ ਕਿ ਕਿਸੇ ਸਾਧੂ ਕੋਲੋਂ ਇੱਕ ਬੰਦੇ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਉਸਨੇ ਜਵਾਬ ਦਿੱਤਾ, ਸੀਤਲ ਦਾਸ। ਕੁਝ ਚਿਰ ਬਾਅਦ ਉਸ ਬੰਦੇ ਨੇ ਫਿਰ ਇਹੀ ਸਵਾਲ ਦੁਹਰਾਇਆ ਅਤੇ ਇਸ ਤਰ੍ਹਾਂ ਕਈ ਵਾਰੀ ਜਦੋਂ ਉਹਨੇ ਬਾਰ ਬਾਰ ਇਹੀ ਸਵਾਲ ਉਸ ਸਾਧੂ ਨੂੰ ਪੁੱਛਿਆ ਤਾਂ ਹਰ ਉੱਤਰ ਵੇਲੇ ਸਾਧੂ ਦੇ ਜਵਾਬ ਵਿੱਚ ਤਲਖੀ ਆਉਂਦੀ ਗਈ। ਆਖਿਰਕਾਰ ਸਾਧੂ ਸੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਸ ਆਦਮੀ ਦੇ ਪਿੱਛੇ ਪੈ ਗਿਆ ਅਤੇ ਸੀਤਲ ਦਾਸ ਤੋਂ ਅਗਨ ਦਾਸ ਹੋ ਨਿਬੜਿਆ। ਇਹਦੇ ਤੋਂ ਸਪਸ਼ਟ ਹੁੰਦਾ ਹੈ ਕਿ ਅਜੇ ਅੰਦਰੋਂ ਸਾਧੂ ਦੀ ਹਉਮੈ ਮਰੀ ਨਹੀਂ ਸੀ, ਉਹਦੀ ਹਉਮੈ ਨੂੰ ਠੇਸ ਵੱਜਣ ਕਰਕੇ ਹੀ ਉਹਨੇ ਰੋਸ ਵਿੱਚ ਆ ਕੇ ਤਲਖ ਵਤੀਰਾ ਅਖਤਿਆਰ ਕੀਤਾ। ਇੱਕ ਹੋਰ ਉਦਾਹਰਣ ਨੂੰ ਗੌਰ ਨਾਲ ਵਿਚਾਰੀਏ। ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ, ਉਹਨਾਂ ਨੂੰ ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦੋਂ ਵਿਅਕਤੀ ਗਾਲਾਂ ਕੱਢਦਾ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਉਹਦੇ ਅੱਗੇ ਪੇਸ਼ ਕੀਤੀ ਕਿ ਇਹ ਤੁਸੀਂ ਲੈ ਲਓ। ਉਸ ਬੰਦੇ ਨੇ ਕਿਹਾ, ਮੈਂ ਨਹੀਂ ਲੈਣੀ। ਫਿਰ ਮਹਾਤਮਾ ਜੀ ਨੇ ਕਿਹਾ, ਕੋਈ ਚੀਜ਼ ਜਦੋਂ ਕਿਸੇ ਨੂੰ ਦਿੱਤੀ ਜਾਵੇ ਅਤੇ ਅੱਗੋਂ ਸਵੀਕਾਰ ਨਾ ਕਰੇ ਤਾਂ ਉਹ ਦੇਣ ਵਾਲੇ ਕੋਲ ਹੀ ਰਹਿੰਦੀ ਹੈ। ਇਸ ਲਈ ਜਿਹੜੀਆਂ ਗਾਲਾਂ ਤੁਸੀਂ ਮੈਨੂੰ ਦਿੱਤੀਆਂ ਹਨ ਉਹ ਮੈਂ ਸਵੀਕਾਰ ਹੀ ਨਹੀਂ ਕੀਤੀਆਂ, ਇਸ ਲਈ ਉਹ ਤੇਰੇ ਕੋਲ ਹੀ ਰਹਿ ਗਈਆਂ। ਇਸ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਹਉਮੈ ਦਾ ਅਭਾਵ ਹੋਣ ਕਰਕੇ ਮਹਾਤਮਾ ਬੁੱਧ ਜੀ ਨੇ ਉਹਨਾਂ ਗਾਲਾਂ ਦਾ ਅਸਰ ਹੀ ਨਹੀਂ ਕਬੂਲਿਆ, ਜਿਸ ਕਰਕੇ ਉਹਨਾਂ ਨੂੰ ਕੋਈ ਰੋਸ ਨਹੀਂ ਆਇਆ ਅਤੇ ਉਹ ਸ਼ਾਂਤ ਰਹੇ। ਸੋ ਬਾਹਰਲਾ ਅਸਰ ਲੈਣ ਜਾਂ ਨਾ ਲੈਣ ਬਾਬਤ ਇੱਕ ਹੋਰ ਉਦਾਹਰਣ ਮਹਾਂਪੁਰਖਾਂ ਨੇ ਪੇਸ਼ ਕੀਤੀ ਹੈ। ਕਿਸੇ ਅੱਗ ਦੇ ਭਾਂਬੜ ਵਿੱਚੋਂ ਅੱਗ ਦੀਆਂ ਚਿਣਗਾਂ ਚਾਰ ਚੁਫੇਰੇ ਫੈਲ ਰਹੀਆਂ ਹੋਣ, ਉਹਨਾਂ ਵਿੱਚੋਂ ਇੱਕ ਚਿਣਗ ਜੇ ਘਾਹ ਫੂਸ ਉੱਤੇ ਡਿੱਗ ਪਵੇ ਤਾਂ ਉਹ ਫੌਰਨ ਸੜ ਕੇ ਸਵਾਹ ਹੋ ਜਾਂਦਾ ਹੈ। ਉਹੀ ਚਿਣਗ ਛੋਟੀਆਂ ਛੋਟੀਆਂ ਲੱਕੜਾਂ 'ਤੇ ਜਾ ਪਵੇ ਤਾਂ ਬੜੀ ਦੇਰ ਤੱਕ ਅੱਗ ਬਲਦੀ ਰਹਿੰਦੀ ਹੈ। ਜੇ ਉਹ ਚਿਣਗ ਮਿੱਟੀ ਦੇ ਤੇਲ 'ਤੇ ਜਾ ਪਵੇ ਇੱਕਦਮ ਭਾਂਬੜ ਬਲਦਾ ਹੈ, ਨੇੜੇ ਤੇੜੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਪਰ ਜੇ ਉਹੀ ਚਿਣਗ ਪੈਟਰੋਲ ਜਾਂ ਗੈਸ 'ਤੇ ਜਾ ਪਵੇ ਤਾਂ ਇਹ ਬੰਬ ਦਾ ਧਮਾਕਾ ਬਣ ਜਾਂਦੀ ਹੈ, ਦੂਰ ਦੂਰ ਤੱਕ ਤਬਾਹੀ ਮਚਾ ਦਿੰਦੀ ਹੈ। ਇਹਦੇ ਤੋਂ ਬਿਲਕੁਲ ਉਲਟ, ਜੇ ਉਹੀ ਚਿਣਗ ਸੀਮੈਂਟ ਜਾਂ ਪੱਥਰ 'ਤੇ ਜਾ ਪਵੇ ਤਾਂ ਚਿਣਗ ਆਪਣੇ ਆਪ ਖਤਮ ਹੋ ਜਾਂਦੀ ਹੈ, ਉਹਦਾ ਪੱਥਰ ਉੱਤੇ ਕੋਈ ਅਸਰ ਨਹੀਂ ਪੈਂਦਾ। ਜੇ ਕਿਤੇ ਉਹੀ ਚਿਣਗ ਪਾਣੀ ਵਿੱਚ ਡਿੱਗ ਪਵੇ ਤਾਂ ਪਾਣੀ ਉੱਤੇ ਤਾਂ ਚਿਣਗ ਦਾ ਕੋਈ ਅਸਰ ਨਹੀਂ ਪੈਂਦਾ, ਬਲਕਿ ਪਾਣੀ ਉਸ ਚਿਣਗ ਨੂੰ ਵੀ ਬੁਝਾ ਦਿੰਦਾ ਹੈ, ਉਹਨੂੰ ਵੀ ਸ਼ਾਂਤ ਕਰ ਦਿੰਦਾ ਹੈ। ਇਸ ਤੋਂ ਇਹ ਸਿੱਧ ਹੋਇਆ ਕਿ ਬਾਹਰਲਾ ਅਸਰ ਲੈਣਾ ਇਹ ਸਾਡੇ ਮਨ ਦੀ ਅਵਸਥਾ 'ਤੇ ਨਿਰਭਰ ਕਰਦਾ ਹੈ, ਅਰਥਾਤ ਸਾਡੇ ਮਨ ਦੀ ਅੱਗ ਭੜਕਾਊ ਗ੍ਰਹਿਣ ਸ਼ਕਤੀ ਜਿੰਨੀ ਜਿੰਨੀ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਬਾਹਰਲਾ ਅਸਰ ਲੈਂਦੇ ਦਿੰਦੇ ਹਾਂ। ਦੂਸਰਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਿਸੇ ਬਾਹਰਲੇ ਅਸਰ ਨੂੰ ਲੈ ਕੇ ਫਿਰ ਉਹਨੂੰ ਮੁੜ ਮੁੜ ਯਾਦ ਕਰਕੇ ਉਹਦਾ ਅਭਿਆਸ ਕਰਨਾ। ਉਦਾਹਰਣ ਦੇ ਤੌਰ 'ਤੇ ਕਿਸੇ ਸੱਸ ਨੇ ਨੂੰਹ ਨੂੰ ਤਾਨਾ ਮਾਰਿਆ, ਕੁਲਹਿਣੀ ਕੁਚੱਜੀ ਕੰਗਾਲਾਂ ਦੀ ਧੀ ਆਦਿ, ਤਾਂ ਨੂੰਹ ਦੇ ਮਨ ਵਿੱਚ ਇਹ ਵਿਅੰਗਮਈ ਤੀਖਣ ਬੋਲ ਇੰਨੇ ਖੁੱਭ ਗਏ ਕਿ ਉਹ ਪੀੜਾ ਰੂਪ ਬਣ ਕੇ ਮੁੜ ਮੁੜ ਯਾਦ ਕਰਕੇ ਚਿੜ ਚਿੜ ਕੇ ਉਸ ਗੱਲ ਦਾ ਅਭਿਆਸ ਕਰਦੀ ਰਹੀ। ਇਹਦੇ ਨਾਲ ਉਹਦਾ ਮਨ ਦਾ ਰੋਸ, ਕ੍ਰਿਜ, ਨਫ਼ਰਤ, ਕ੍ਰੋਧ ਦੀ ਅੱਗ ਵਿੱਚ ਝੁਲਸਦਾ ਰਿਹਾ ਅਤੇ ਹੌਲੀ ਹੌਲੀ ਰੋਸ ਦੀ ਕਾਲਕ ਉਹਦੇ ਅੰਤਿਸ਼ਕਰਨ ਵਿੱਚ ਧੱਸਦੀ ਗਈ। ਇਸ ਮੈਲ ਦਾ ਹਾਨੀਕਾਰਕ ਅਸਰ ਉਹਦੇ ਸਰੀਰ, ਉਹਦੇ ਸੁਭਾਅ ਅਤੇ ਉਹਦੀ ਸ਼ਖਸੀਅਤ ਉੱਤੇ ਪੈਂਦਾ ਹੈ। ਮਨ ਦੀ ਇਸ ਮੈਲੀ ਹਾਲਤ ਵਿੱਚ ਜੇ ਕੋਈ ਸਾਡੇ ਨਾਲ ਕਿਸੇ ਵੀ ਕਿਸਮ ਦਾ ਭੈੜਾ ਵਤੀਰਾ ਕਰੇ ਤਾਂ ਅਸੀਂ ਉਹਨੂੰ ਕਦਾਚਿਤ ਮਾਫ ਕਰਨ ਲਈ ਤਿਆਰ ਨਹੀਂ ਹੁੰਦੇ, ਬਲਕਿ ਉਹਦੇ ਹੋਰ ਚੰਗੇ ਗੁਣਾਂ ਨੂੰ ਵੀ ਅਸੀਂ ਮੈਲੀ ਰੰਗਤ ਚਾੜ ਕੇ ਸਦਾ ਲਈ ਰੱਦ ਕਰ ਦਿੰਦੇ ਹਾਂ ਅਤੇ ਉਹਨਾਂ ਨੂੰ ਆਪਣੀ ਕਾਲੀ ਸੂਚੀ ਬਲੈਕ ਲਿਸਟ ਵਿੱਚ ਸ਼ਾਮਲ ਕਰ ਲੈਂਦੇ ਹਾਂ। ਜੇਕਰ ਉਹ ਮਾਫ਼ੀ ਵੀ ਮੰਗੇ, ਚੰਗਾ ਬਣਨ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਅਸੀਂ ਉਹਨੂੰ ਆਪਣੀ ਕਾਲੀ ਸੂਚੀ ਵਿੱਚੋਂ ਕੱਢਣ ਲਈ ਕਦੀ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਇਹ ਬਲੈਕ ਲਿਸਟ, ਕਾਲੀ ਸੂਚੀ ਘਟਣ ਦੀ ਬਜਾਏ ਲਮੇਰੀ ਹੁੰਦੀ ਜਾਂਦੀ ਹੈ ਅਤੇ ਐਸਾ ਮਲੀਨ ਮਨ ਕਿਸੇ ਦੇ ਵਿੱਚ ਵੀ ਕੋਈ ਚੰਗਿਆਈ ਜਾਂ ਗੁਣ ਕਦੇ ਦੇਖ ਹੀ ਨਹੀਂ ਸਕਦਾ, ਬਲਕਿ ਚੰਗਿਆਈ ਅਤੇ ਗੁਣਾਂ ਨੂੰ ਵੀ ਉਹ ਆਪਣੀ ਮਲੀਨ ਰੰਗਤ ਚਾੜ ਕੇ ਦੇਖਦਾ ਹੈ। ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣਾਂ ਵਿਹਾਜੈ ਕੋਏ, ਭੂੰਡੜੇ ਨਾ ਵਿਸਾਰਿਆ, ਬੁੱਢੜੇ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਅਵਗਣ ਕਾ ਵਣਜਾਰੋ। ਜੇਕਰ ਕਾਲੀ ਸੂਚੀ ਵਿੱਚੋਂ ਕੋਈ ਜੀਵ ਮਰ ਵੀ ਜਾਏ ਤਾਂ ਉਸ ਪ੍ਰਤੀ ਵੀ ਵੈਰ ਵਿਰੋਧ ਅਤੇ ਰੋਸੇ ਗਿਲੇ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ। ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ ਵਿੱਚ ਇਹਨਾਂ ਕਾਲੀ ਸੂਚੀ ਵਾਲਿਆਂ ਦੀ ਬਹੁਲਤਾ ਹੈ। ਇਹਦੇ ਮੁਕਾਬਲੇ 'ਤੇ ਸਾਡੇ ਅੰਦਰ ਉੱਚੇ ਸੁੱਚੇ, ਪਿਆਰੇ, ਗੁਰਮੁਖ ਅਥਵਾ ਨਿਰਮਲ ਸਫੈਦ ਸੂਚੀ ਵਾਈਟ ਲਿਸਟ ਵਾਲੇ ਜੀਵ ਬਹੁਤ ਘੱਟ ਹੁੰਦੇ ਹਨ, ਕਿਉਂਕਿ ਸਾਡੇ ਮਲੀਨ ਮਨ ਵਿੱਚ ਚੰਗੇਰੇ ਉਚੇਰੇ ਜੀਵਾਂ ਲਈ ਸ਼ਰਧਾ ਭਾਵਨੀ ਨਹੀਂ ਉਪਜਦੀ। ਸੋ ਕਾਲੀ ਸੂਚੀ ਵਾਲਿਆਂ ਦੀ ਬਹੁਤ ਗਿਣਤੀ ਹੋ ਜਾਂਦੀ ਹੈ ਅਤੇ ਸਹਿਜੇ ਸਹਿਜੇ ਤਾਂ ਇਹਨਾਂ ਦੀ ਪੂਰਨ ਬਹੁਤ ਸੰਮਤੀ ਹੋ ਜਾਂਦੀ ਹੈ। ਇਸ ਤਰ੍ਹਾਂ ਕਿਸੇ ਛੋਟੀ ਜਿਹੀ ਉਕਸਾਹਟ ਨਾਲ ਜਾਂ ਕਿਸੇ ਵਿਰੋਧੀ ਜਾਂ ਕਿਸੇ ਬਲੈਕ ਲਿਸਟ ਵਾਲੇ ਜੀਵ ਨੂੰ ਯਾਦ ਕਰ ਕਰਕੇ ਉਸ ਪ੍ਰਤੀ ਰੋਸ ਅਤੇ ਸ਼ਿਕਵੇ ਦੀਆਂ ਗੰਢਾਂ ਮਿਸਲਾਂ ਫਾਈਲਾਂ ਖੋਲ੍ਹ ਕੇ ਉਹਦੀ ਪੁਰਾਣੀ ਕਹਾਣੀ ਦੁਹਰਾ ਕੇ ਆਪਣੇ ਅੰਦਰ ਭੁੱਲੀ ਭੁਲਾਈ ਗੱਲ ਨੂੰ ਅਸੀਂ ਫਿਰ ਤਾਜ਼ਾ ਕਰਕੇ ਆਪਣੇ ਮਨ ਵਿੱਚ ਕੁਲਝਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਅਸੀਂ ਨਿਤਾ ਪ੍ਰਤੀ ਇਸ ਕਾਲੀ ਸੂਚੀ ਵਿੱਚ ਕਦੇ ਕਿਸੇ ਦੀ ਕਦੇ ਕਿਸੇ ਦੀ ਮਿਸਲ ਜਾਂ ਗੰਢ ਖੋਲ੍ਹ ਕੇ ਆਪਣੇ ਆਪ ਹੀ ਅਜਾਈਂ ਸੜਦੇ ਬਲਦੇ ਤੜਪਦੇ ਕੁਲਝਦੇ ਰਹਿੰਦੇ ਹਾਂ। ਕਹਿੰਦੇ ਕਿ ਮੈਂ ਕਹਿੰਦਿਆਂ ਵੀ ਸੁਣਿਆ ਹੈ, ਨੀ ਤੂੰ ਕਾਹਨੂੰ ਉਹਦਾ ਨਾਂ ਲੈ ਬੈਠੀ, ਮੈਨੂੰ ਤਾਂ ਉਸ ਡੈਣ ਦੀ ਯਾਦ ਆਉਣ ਨਾਲ ਹੀ ਸਣ ਕੱਪੜੀ ਅੱਗ ਲੱਗ ਜਾਂਦੀ ਹੈ। ਐਸੇ ਅਭਾਗੇ ਜੀਵ ਇਸ ਜ਼ਹਿਰੀਲੇ ਅਗਨ ਸੋਕ ਸਾਗਰ ਵਿੱਚ ਜੰਮਦੇ ਜਿਉਂਦੇ ਅਤੇ ਮਰ ਕੇ ਮੁੜ ਜਮਾਂ ਦੇ ਵਸ ਪੈਂਦੇ ਰਹਿੰਦੇ ਹਨ। ਇਹ ਭਾਵੇਂ ਬਾਹਰੋਂ ਕੋਈ ਵੀ ਅਖੌਤੀ ਮਜ਼ਹਬ ਧਾਰਦੇ ਫਿਰਨ, ਪਰ ਇਹਨਾਂ ਦਾ ਅੰਦਰਲਾ ਨਿੱਜੀ ਧਰਮ ਰੋਸੇ, ਗਿਲੇ, ਈਰਖਾ, ਦਵੈਰ, ਵੈਰ ਵਿਰੋਧ ਦੇ ਜ਼ਹਿਰ ਵਿੱਚ ਸੜਨਾ, ਬਲਣਾ ਅਤੇ ਕੁਲਝਦੇ ਰਹਿਣਾ ਹੀ ਹੈ। ਅਤੇ ਇਹਨਾਂ ਨੂੰ ਇਸ ਵਿੱਚ ਖੁਜਲੀ ਕਰਨ ਵਾਂਗ ਸਵਾਦ ਆਉਂਦਾ ਹੈ। ਇਹਨਾਂ ਨੂੰ ਆਪਣੇ ਅੰਦਰ ਆਪੂ ਮਚਾਏ ਹੋਏ ਜ਼ਹਿਰੀਲੇ ਭਾਂਬੜ ਤੋਂ ਇਲਾਵਾ ਕਿਸੇ ਹੋਰ ਚੰਗੇਰੇ, ਉਚੇਰੇ, ਸੁਹਣੇਰੇ ਜਾਂ ਦੈਵੀ ਗੁਣਾਂ ਦੀ ਸੋਝੀ ਨਹੀਂ ਆਉਂਦੀ, ਜਾਂ ਫਿਰ ਇਹ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਨ। ਸਾਧ ਸੰਗਤ ਅਤੇ ਸਤਿਗੁਰੂ ਦੀ ਕਿਰਪਾ ਬਗੈਰ ਐਸੇ ਅਭਾਗੇ ਜੀਵ ਆਪੂ ਮਚਾਏ ਹੋਏ ਜ਼ਹਿਰੀਲੇ ਭੱਠ ਵਿੱਚੋਂ ਨਿਕਲ ਹੀ ਨਹੀਂ ਸਕਦੇ। ਅੰਚਲ ਗਹਿ ਕੇ ਸਾਧਕਾ ਤਰਣਾ ਇਹ ਸੰਸਾਰ, ਮਹਾਂ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ, ਪੌਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਏ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੀ ਜੋ ਕਿ ਸ਼ੱਕ, ਰੋਸੇ, ਗਿਲੇ, ਸ਼ਿਕਾਇਤਾਂ, ਅੰਦੇਸਿਆਂ, ਡਰ, ਈਰਖਾ, ਦਵੈਤ, ਸਾੜਾ, ਨਿੰਦਾ, ਚੁਗਲੀ, ਵੈਰ, ਵਿਰੋਧ, ਝਗੜੇ, ਲੜਾਈਆਂ, ਜ਼ੁਲਮ ਆਦਿ ਵਿੱਚ ਸੜਦਾ, ਬਲਦਾ, ਕੁਲਝਦਾ ਨਰਕਮਈ ਬਣ ਜਾਂਦਾ ਹੈ। ਕਿਸੇ ਲਈ ਸਾਡੀ ਮਲੀਨ ਜਾਂ ਨਫ਼ਰਤ ਵਾਲੀ ਭਾਵਨਾ ਸਿਰਫ ਸਾਡੇ ਮਨ, ਚਿੱਤ, ਬੁੱਧੀ ਜਾਂ ਅੰਤਸ਼ਕਰਨ ਨੂੰ ਹੀ ਨਹੀਂ ਸਾੜਦੀ, ਬਲਕਿ ਇਹ ਦੂਜੇ ਜੀਵ ਉੱਤੇ ਵੀ ਇਹਨਾਂ ਮਲੀਨ ਭਾਵਨਾਵਾਂ ਦੀਆਂ ਲਹਿਰਾਂ, ਇਹ ਵਾਈਬ੍ਰੇਸ਼ਨਸ ਅਸਰ ਕਰਦੀਆਂ ਹਨ ਅਤੇ ਉਹਦੇ ਮਨ ਵਿੱਚ ਵੀ ਨੀਵੀਆਂ ਭਾਵਨਾਵਾਂ ਅਤੇ ਰੋਸੇ, ਗਿਲੇ, ਘਿਰਨਾ ਦੇ ਵਲਵਲੇ ਜਾਗ ਉੱਠਦੇ ਹਨ। ਸਹਿਜੇ ਸਹਿਜੇ ਅਸੀਂ ਉਹਦੇ ਹਿਰਦੇ ਵਿੱਚ ਆਪਣੇ ਵਰਗੀ ਹੀ ਤੀਬਰ ਘਿਰਨਾ, ਵੈਰ ਵਿਰੋਧ ਦੇ ਵਲਵਲਿਆਂ ਨੂੰ ਪੱਕਾ ਕਰਕੇ ਤੀਬਰ ਅਤੇ ਦਾਮਨਿਕ ਬਣਾਈ ਜਾਂਦੇ ਹਾਂ। ਇਹੀ ਕਾਰਣ ਹੈ ਕਿ ਇੰਨੇ ਪਾਠ, ਪੂਜਾ, ਕਰਮ, ਧਰਮ, ਧਾਰਮਿਕ ਗ੍ਰੰਥਾਂ, ਧਾਰਮਿਕ ਅਸਥਾਨਾਂ, ਧਾਰਮਿਕ ਪ੍ਰਚਾਰ, ਵਿੱਦਿਅਕ ਅਸਥਾਨਾਂ, ਇੰਨੀਆਂ ਸਮਾਜਿਕ ਸੁਸਾਇਟੀਆਂ, ਇੰਨੀਆਂ ਵਿਗਿਆਨਕ ਤਰੱਕੀਆਂ ਦੇ ਬਾਵਜੂਦ ਸਾਡੇ ਹਿਰਦਿਆਂ ਵਿੱਚ, ਸਾਡੇ ਘਰਾਂ ਵਿੱਚ, ਗੁਆਂਢੀਆਂ ਵਿੱਚ, ਮਹੱਲਿਆਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕੌਮਾਂ ਵਿੱਚ, ਦੇਸ਼ਾਂ ਵਿੱਚ, ਇੱਥੋਂ ਤੱਕ ਕਿ ਪੂਰੇ ਵਿਸ਼ਵ ਵਿੱਚ ਸ਼ੱਕ, ਭਰਮ, ਰੋਸੇ, ਗਿਲੇ, ਈਰਖਾ, ਦਵੈਤ ਆਦਿ ਇਹ ਭਾਵਨਾਵਾਂ ਵੱਧਦੀਆਂ ਜਾਂਦੀਆਂ ਹਨ, ਜਿਹਦੇ ਕਰਕੇ ਸਮੁੱਚੇ ਵਿਸ਼ਵ ਵਿੱਚ ਹੀ ਘਿਰਨਾ, ਵੈਰ ਵਿਰੋਧ, ਖਿੱਚੋਤਾਨ, ਲੜਾਈਆਂ ਅਤੇ ਜ਼ੁਲਮ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੀ ਸ਼੍ਰੋਮਣੀ ਔਲਾਦ ਬਣਾ ਕੇ ਇਹਨੂੰ ਬਾਕੀ ਸਾਰੇ ਜੀਵਾਂ ਨਾਲੋਂ ਵਿਸ਼ੇਸ਼ ਗੁਣ ਪ੍ਰਦਾਨ ਕੀਤੇ। ਇਹਨੂੰ ਅਸ਼ਰਫੁਲ ਮਖਲੂਕਾਤ ਅਰਥਾਤ ਸ਼੍ਰੋਮਣੀ ਜੂਨ ਦਾ ਦਰਜਾ ਦਿੱਤਾ। ਇਹਦੇ ਦੁਨਿਆਵੀ ਨਿਰਬਾਹ, ਇਹਦੇ ਸੁੱਖ ਸ਼ਾਂਤੀ ਲਈ ਉਹਨੇ ਕੁਦਰਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ। ਪਰ ਇਨਸਾਨ ਲਈ ਅਤਿਅੰਤ ਅਫਸੋਸ ਅਤੇ ਨਮੋਸ਼ੀ ਦੀ ਗੱਲ ਹੈ ਕਿ ਇਹਨੇ ਇਸ ਸੁਹਾਵਣੀ ਕਾਇਨਾਤ, ਇਸ ਸੱਚ ਕੀ ਕੋਠੜੀ, ਇਸ ਬਲਿਹਾਰੀ ਕੁਦਰਤ, ਇਸ ਸਵਰਗ ਰੂਪ ਜਗਵਾੜੀ, ਇਸ ਕਾਇਨਾਤ ਨੂੰ ਆਪਣੇ ਹੋਮੇ ਵਿੜੇ ਮਲੀਨ ਮਨ ਦੇ ਨੀਵੇਂ ਖਿਆਲਾਂ, ਮੈਲੀਆਂ ਭਾਵਨਾਵਾਂ, ਨੀਵੀਆਂ ਵਾਸ਼ਨਾਵਾਂ, ਖੁਦਗਰਜ਼ੀ, ਸ਼ੱਕ, ਰੋਸੇ, ਗਿਲੇ, ਈਰਖਾ, ਦਵੈਤ, ਨਿੰਦਾ, ਘਿਰਨਾ, ਐਲਰਜੀ, ਵੈਰ, ਝਗੜੇ, ਲੜਾਈਆਂ ਅਤੇ ਜ਼ੁਲਮ ਦੁਆਰਾ ਇਸ ਦੁਨੀਆ ਨੂੰ ਆਤਿਸ਼ ਦੁਨੀਆ, ਅਗਨ ਸੋਕ ਸਾਗਰ, ਭੌਜਲ ਬਿਖਮ ਸਾਗਰ, ਘੋਰ ਨਰਕ, ਅਗਨ ਕੁੰਟ, ਚਿੰਤਾ, ਚਿਖਾ ਅਤੇ ਦੁੱਖ ਕਲੇਸ਼ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ 'ਤੇ ਘੋਰ ਪਾਪ ਕਮਾ ਰਹੇ ਹਾਂ। ਅਸੀਂ ਘਰਾਂ ਦੇ ਅੰਦਰ ਬਾਹਰ ਆਪਣੇ ਉਦਾਲੇ ਪਦਾਲੇ ਨੂੰ ਸਾਫ਼ ਰੱਖਣ ਦਾ ਯਤਨ ਨਿਤਾ ਪ੍ਰਤੀ ਕਰਦੇ ਰਹਿੰਦੇ ਹਾਂ। ਘਰਾਂ ਵਿੱਚ ਝਾੜੂ ਦੇ ਕੇ ਪੋਚਾ ਮਾਰਦੇ ਹਾਂ। ਮੇਜ਼, ਕੁਰਸੀਆਂ, ਫਰਨੀਚਰ, ਦਰਵਾਜ਼ੇ, ਖਿੜਕੀਆਂ ਨੂੰ ਰੋਜ਼ ਝਾੜਦੇ ਪੂੰਝਦੇ ਹਾਂ। ਇਸ ਤਰ੍ਹਾਂ ਅਸੀਂ ਸਾਰਾ ਟੱਬਰ ਹੀ ਘਰ ਦੇ ਬਾਹਰ ਅਤੇ ਅੰਦਰ ਦੀ ਸਫਾਈ ਰੱਖਣ ਲਈ ਉੱਦਮ ਕਰਦੇ ਰਹਿੰਦੇ ਹਾਂ। ਜੇਕਰ ਬੱਚੇ ਕਿਤੇ ਛਿਲਕੇ, ਕੂੜੇ ਕਰਕਟ ਨੂੰ ਘਰ ਵਿੱਚ ਬੇਪਰਵਾਹੀ ਨਾਲ ਸੁੱਟਦੇ ਹਨ
ਤਾਂ ਅਸੀਂ ਬੱਚਿਆਂ ਨੂੰ ਡਾਂਟਦੇ ਹਾਂ, ਉਸੇ ਵੇਲੇ ਕੂੜਾ ਕਰਕਟ ਬਾਹਰ ਸੁੱਟ ਕੇ ਸਫਾਈ ਕਰਦੇ ਹਾਂ। ਜੇ ਕਿਤੇ ਹਨੇਰੀ ਆ ਜਾਵੇ ਅਸੀਂ ਫੌਰਨ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਤਾਂ ਕਿ ਬਾਹਰੋਂ ਕੋਈ ਕੱਟਾ ਕੂੜਾ ਧੂੜ ਅੰਦਰ ਨਾ ਆ ਜਾਵੇ। ਹਨੇਰੀ ਤੋਂ ਮਗਰੋਂ ਫਿਰ ਸਾਰੇ ਘਰ ਦੇ ਅੰਦਰ ਬਾਹਰ ਦੀ ਸਫਾਈ ਕੀਤੀ ਜਾਂਦੀ ਹੈ। ਇੰਨੀ ਇਹਤਿਆਤ ਅਤੇ ਸਾਵਧਾਨੀ ਦੇ ਬਾਵਜੂਦ ਘਰਾਂ ਦੇ ਅੰਦਰ ਅਤੇ ਉਦਾਲੇ ਪਦਾਲੇ ਰੋਜ਼ਾਨਾ ਸਫਾਈ ਦੀ ਲੋੜ ਪੈਂਦੀ ਹੈ। ਠੀਕ ਇਸੇ ਤਰ੍ਹਾਂ ਸਰੀਰ ਨੂੰ ਸਾਫ ਰੱਖਣ ਲਈ ਅਸੀਂ ਨਿੱਤਾ ਪ੍ਰਤੀ ਸਾਬਣ ਨਾਲ ਨਹਾਉਂਦੇ ਹਾਂ, ਕਈ ਵਾਰੀ ਮੂੰਹ ਹੱਥ ਧੋਂਦੇ ਹਾਂ, ਫਿਰ ਵੀ ਸਰੀਰ ਮੈਲਾ ਹੋ ਜਾਂਦਾ ਹੈ ਅਤੇ ਸਾਨੂੰ ਮੁੜ ਮੁੜ ਕੇ ਰੋਜ਼ ਨਹਾਉਣਾ ਪੈਂਦਾ ਹੈ। ਇਸੇ ਤਰ੍ਹਾਂ ਅਸੀਂ ਨਿੱਤਾ ਪ੍ਰਤੀ ਮੈਲੇ ਕੱਪੜੇ ਲਾ ਕੇ ਸਾਫ਼ ਸੁਥਰੇ ਕੱਪੜੇ ਪਾਉਂਦੇ ਹਾਂ ਜਿਹੜੇ ਸ਼ਾਮ ਤੱਕ ਫਿਰ ਮੈਲੇ ਹੋ ਜਾਂਦੇ ਹਨ, ਜਿਸ ਕਾਰਨ ਸਾਨੂੰ ਨਿੱਤ ਕੱਪੜੇ ਧੋਣੇ ਪੈਂਦੇ ਹਨ। ਉੱਪਰ ਦਰਸਾਈ ਹੋਈ ਰੋਜ਼ਾਨਾ ਜ਼ਿੰਦਗੀ ਤੋਂ ਸਪਸ਼ਟ ਹੈ ਕਿ ਸਾਨੂੰ ਆਪਣੀ ਬਾਹਰਲੀ ਸਰੀਰਕ ਅਤੇ ਉਦਾਲੇ ਪਦਾਲੇ ਦੀ ਸਫਾਈ ਦਾ ਅਤਿਅੰਤ ਗਹਿਰਾ ਅਹਿਸਾਸ ਹੈ। ਇਹਦੀ ਪੂਰਨਤਾ ਲਈ ਅਸੀਂ ਅਤਿਅੰਤ ਉੱਦਮ ਕਰਦੇ ਹਾਂ, ਸਾਹਸ ਕਰਦੇ ਹਾਂ, ਖੇਚਲ ਅਤੇ ਖਰਚਾ ਕਰਦੇ ਹਾਂ। ਬਾਹਰਲੀ ਸਰੀਰਕ ਅਤੇ ਉਦਾਲੇ ਪਦਾਲੇ ਦੀ ਮੈਲ ਤੋਂ ਬਚਣ ਅਤੇ ਸਫਾਈ ਰੱਖਣ ਦੀ ਇਹ ਪ੍ਰੇਰਣਾ ਜਾਂ ਇਹ ਪ੍ਰਵਿਰਤੀ ਸਾਡੇ ਅੰਦਰ ਕੁਦਰਤੀ ਸਹਿਜ ਸੁਭਾਏ ਹੁੰਦੀ ਹੈ। ਸੋ ਇਹਦੇ ਦਰਜੇ ਅੱਡੋ ਅੱਡ ਮਨਾਂ ਦੀ ਅਹਿਸਾਸ ਸ਼ਕਤੀ ਉੱਤੇ ਆਧਾਰਿਤ ਹੁੰਦੇ ਹਨ। ਐਸੀ ਕੁਦਰਤੀ ਅਹਿਸਾਸ ਸ਼ਕਤੀ ਸਾਡੇ ਇਸ ਜੀਵਨ ਨੂੰ ਕਿਸੇ ਹੱਦ ਤੱਕ ਸੁਖੀ ਰੱਖਣ ਵਿੱਚ ਸਹਾਇਕ ਅਤੇ ਲਾਭਦਾਇਕ ਹੁੰਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਅਸੀਂ ਬਾਹਰਲੀ ਸਰੀਰਕ ਸਫਾਈ ਜਾਂ ਆਲੇ ਦੁਆਲੇ ਦੀ ਸਫਾਈ ਦੀ ਇੰਨੀ ਪਰਵਾਹ ਕਰਦੇ ਹਾਂ, ਇੰਨੀ ਖੇਚਲ ਕਰਦੇ ਹਾਂ, ਉੱਥੇ ਸਾਨੂੰ ਆਪਣੇ ਅੰਦਰਲੀ ਮਾਨਸਿਕ ਮੈਲ ਦਾ ਖਿਆਲ ਹੀ ਨਹੀਂ ਆਉਂਦਾ, ਉਹਦੇ ਵੱਲ ਧਿਆਨ ਨਹੀਂ ਜਾਂਦਾ, ਉਹਦੇ ਤੋਂ ਅਣਜਾਣ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ, ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਾਂ। ਹਾਲਾਂਕਿ ਸਾਰੇ ਧਰਮ, ਸਾਰੇ ਧਾਰਮਿਕ ਗ੍ਰੰਥ ਸਾਨੂੰ ਇਸ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਸਖ਼ਤ ਤਾੜਨਾ ਕਰਦੇ ਹਨ, ਇਹਦੇ ਤੋਂ ਬਚਣ ਦਾ ਸਾਨੂੰ ਉਪਦੇਸ਼ ਦਿੰਦੇ ਹਨ। ਪਰ ਅਸੀਂ ਇਹਨਾਂ ਤਾੜਨਾਵਾਂ ਅਤੇ ਦੈਵੀ ਉਪਦੇਸ਼ਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ, ਇਹਨਾਂ ਨੂੰ ਗੌਲਦੇ ਨਹੀਂ, ਐਵੇਂ ਠਾਠਾ ਬਾਗਾ ਜਿਹਾ ਕਰ ਛੱਡਦੇ ਹਾਂ। ਗੁਰਬਾਣੀ ਵਿੱਚ ਇਸ ਮਾਨਸਿਕ ਮੈਲ ਦੀ ਬਾਬਤ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਅੰਤਰ ਮੈਲ ਲੋਭ ਝੂਠੇ ਬਾਹਰ ਨਾਵੋ ਕਾਹੀ ਜੀਓ, ਕਾਇਆ ਮਾਂਜਸ ਕੌਣ ਗੁਨਾ ਜੋ ਘੱਟ ਭੀਤਰ ਹੈ ਮਲਨਾ, ਲੋਕੀ 68 ਤੀਰਥ ਨਾਈ ਕੌਰਾਪਨ ਤਉ ਨਾ ਜਾਈ। ਸੋ ਬਾਹਰਲੀ ਸਫਾਈ ਦਾ ਲਾਭ ਸਿਰਫ ਇਸ ਜਨਮ ਦੇ ਬਾਹਰਮੁਖੀ ਜੀਵਨ ਤੱਕ ਸੀਮਿਤ ਹੈ, ਪਰ ਅੰਦਰਲੀ ਮਾਨਸਿਕ ਮੈਲ ਦਾ ਨਤੀਜਾ ਉਹ ਸਾਡੇ ਇਸ ਜਨਮ ਤੋਂ ਇਲਾਵਾ ਅਗਲੇ ਜਨਮਾਂ ਦੇ ਵਿੱਚ ਵੀ ਸਾਨੂੰ ਭੁਗਤਣਾ ਪੈਂਦਾ ਹੈ। ਹਉਮੈ ਮੈਲਾ ਜੱਗ ਫਿਰੈ, ਮਰ ਜੰਮੈ ਵਾਰੋ ਵਾਰ, ਪਈਐ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਪਰ ਫਿਰ ਵੀ ਅਸੀਂ ਆਪਣਾ ਸਾਰਾ ਧਿਆਨ, ਸਾਰਾ ਉੱਦਮ ਉਪਾਓ ਸਿਰਫ ਬਾਹਰਲੀ ਸਫਾਈ ਤੱਕ ਸੀਮਿਤ ਰੱਖਦੇ ਹਾਂ ਅਤੇ ਆਪਣੀ ਅੰਦਰਲੀ ਮਾਨਸਿਕ ਮੈਲ ਵੱਲ ਉੱਕਾ ਧਿਆਨ ਨਹੀਂ ਦਿੰਦੇ। ਸਾਡੀ ਉੱਚੀ ਵਿੱਦਿਆ, ਆਧੁਨਿਕ ਵਿਗਿਆਨ, ਨਵੀਨ ਸੱਭਿਅਤਾ, ਸਾਡਾ ਧਰਮ ਪ੍ਰਚਾਰ, ਇਹਦੇ ਬਾਵਜੂਦ ਸਾਨੂੰ ਆਪਣੀ ਇਸ ਦੀਰਘ ਅਧੋਗਤੀ ਦੀ ਸੋਝੀ ਜਾਂ ਗਿਆਨ ਨਹੀਂ ਹੁੰਦਾ ਅਤੇ ਅਸੀਂ ਆਪਣੀ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਜਾਣਨ, ਬੁੱਝਣ, ਇਹਦਾ ਅਹਿਸਾਸ ਕਰਨ ਤੋਂ ਅਸਮਰਥ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਬੇਧਿਆਨੇ ਆਪਣੀ ਮਾਨਸਿਕ ਅਤੇ ਅਧਿਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਅੰਦਰਲੀ ਮਾਨਸਿਕ ਮਲੀਨਤਾ ਨੂੰ ਨਿਤਾ ਪ੍ਰਤੀ ਹੋਰ ਵਧਾਈ ਜਾਂਦੇ ਹਾਂ ਅਤੇ ਆਪਣੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਇਹੀ ਕਾਰਨ ਹੈ ਕਿ ਸਾਡੇ ਬਾਹਰਮੁਖੀ ਪਾਠ, ਪੂਜਾ, ਕਰਮ, ਕਿਰਿਆ, ਤੀਰਥ ਇਸ਼ਨਾਨ, ਪੁੰਨ ਦਾਨ, ਯੋਗ ਅਭਿਆਸ, ਜੋ ਵੀ ਅਸੀਂ ਕਰਦੇ ਹਾਂ ਇਹਦਾ ਸਾਡੇ ਜੀਵਨ ਉੱਤੇ ਕੋਈ ਅਸਰ ਨਹੀਂ ਪੈਂਦਾ। ਸਾਡੇ ਨਿਤਾ ਪ੍ਰਤੀ ਜੀਵਨ ਵਿੱਚ ਰੋਸੇ, ਗਿਲੇ, ਈਰਖਾ, ਦਵੈਤ ਆਦਿ ਵੱਧਦੇ ਜਾ ਰਹੇ ਹਨ ਅਤੇ ਸਾਡੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਪਹਿਲੇ ਨਾਲੋਂ ਨਿਗਰਦੀ ਜਾ ਰਹੀ ਹੈ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੇ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਾਏ, ਬਹੁ ਵਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਪੜੀਐ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ, ਕਿਰਿਆਚਾਰ ਕਰੇ ਖਟ ਕਰਮਾ, ਇਤ ਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋਮੇ, ਬਿਨ ਗੁਰ ਬਾਜੀ ਹਾਰੀ। ਸਿਧਾ ਕੇ ਆਸਣ ਜੇ ਸਿੱਖੈ ਇੰਦਰੀ, ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ, ਹੋਮੈ ਮੈਲ ਨਾ ਜਾਏ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਬਿਧ, ਜੇ ਲੱਖ ਯਤਨ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਓ ਜੀ ਹੁਰਾਂ ਦੀਆਂ ਆਤਮਿਕ ਲਿਖਤਾਂ ਵਿੱਚੋਂ ਗੁਰਬਾਣੀ ਵਿਚਾਰ ਭਾਗ 2 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦਾ ਦੂਸਰਾ ਭਾਗ ਅਤੇ ਹੋਰ ਅਣਗਿਣਤ ਵਿਸ਼ਿਆਂ ਦੇ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।